ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਬੇਸਮਾਰ ਅਥਾਹ ਅਗਣਤ ਅਤੁਲੈ ਜਿਉਂ ਬਲਾਵਹੁ ਤਿਉਂ ਨਾਨਕ ਦਾਸ ਬੋਲੈ। ਸਾਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਸੋਭਾ ਦੇ ਮਾਲਕ ਸਤਿਗੁਰ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਣ, ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਸਾਂਝੀ ਕਰੀਏ। ਸਾਰੀ ਸੰਗਤ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਰਹਿੰਦੇ ਸਮੇਂ ਵਿੱਚ 6:30 ਵਜੇ ਤੱਕ ਦਾਸ ਦੀ ਹਾਜ਼ਰੀ ਹੈ। ਆਪਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤਿੰਨਾਂ ਦੇ ਚੱਲ ਰਹੇ ਜੀਵਨ ਦੀ ਵਿਚਾਰ, ਉਹਨਾਂ ਦੇ ਉਪਦੇਸ਼, ਉਸ ਦੇ ਦਰਸ਼ਨ ਕਰਨ ਦਾ ਯਤਨ ਕਰਾਂਗੇ। ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ, ਤਾਂ ਜੋ ਦਾਸ ਆਪ ਜੀ ਦੇ ਸਨਮੁਖ ਗੁਰੂ ਦੇ ਵਚਨ ਰੱਖ ਸਕੇ, ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜੋ ਜਗਤ ਜਲੰਧੇ ਦੀ ਸਾਰ ਲੈਂਦੇ ਹੋਏ ਥਾਂ ਪਰ ਥਾਂ ਜਾ ਕੇ ਗਿਆਨ ਦਾ ਸੂਰਜ ਚੜਾ ਰਹੇ ਹਨ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜੋ ਗੁਰੂ ਪਾਤਸ਼ਾਹ ਜੀ ਦਾ ਨਾਮ ਹੈ ਨਾ, ਆਪਾਂ ਕੀ ਕਹਿੰਦੇ ਹਾਂ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰ ਵੱਡਾ ਕਾਰਸਾਹ ਲਾਈਐ ਜਿਸ ਵਿੱਚ ਵੱਡੀਆਂ ਵਡਿਆਈਆਂ। ਗੁਰਸਿੱਖ ਨੂੰ ਹਰ ਵਕਤ ਆਪਣੇ ਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ। ਉਹ ਤਾਂ ਜਿਉਂਦਾ ਹੀ ਗੁਰੂ ਦੀ ਵਡਿਆਈ ਵਿੱਚ ਹੈ। ਉਹ ਰਾਸਨਾ ਨਾਲ ਗੁਰੂ ਦੀ ਵਡਿਆਈ ਕਰਦਾ, ਕੰਨਾਂ ਦੇ ਨਾਲ ਗੁਰੂ ਦੀ ਵਡਿਆਈ ਸੁਣਦਾ। ਜਿਸ ਅੰਦਰ ਗੁਰੂ ਦਾ ਪਿਆਰ ਹੈ, ਗੁਰੂ ਪ੍ਰਤੀ ਸ਼ਰਧਾ ਹੈ, ਵਿਸ਼ਵਾਸ ਹੈ, ਗੁਰਸਿੱਖਾਂ ਕੈ ਮਨ ਭਾਵਦੀ ਗੁਰਸਤਿਗੁਰ ਕੀ ਵਡਿਆਈ। ਗੁਰਸਿੱਖ ਨੂੰ ਆਪਣੀ ਵਡਿਆਈ ਚੰਗੀ ਨਹੀਂ ਲੱਗਦੀ। ਜਦੋਂ ਗੁਰਸਿੱਖ ਦੀ ਵਡਿਆਈ ਹੁੰਦੀ ਹੈ ਨਾ, ਉਹ ਆਪਣੀ ਵਡਿਆਈ ਵੀ ਗੁਰੂ ਦੇ ਅੱਗੇ ਰੱਖ ਦਿੰਦਾ। ਕੀ ਕਹਿੰਦਾ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣੈ ਮੇਰਾ। ਜਦੋਂ ਉਹਦੀ ਵਡਿਆਈ ਹੁੰਦੀ ਹੈ ਤਾਂ ਉਹ ਆਪਣੀ ਵਡਿਆਈ ਨੂੰ ਵੀ ਗੁਰੂ ਦੀ ਵਡਿਆਈ ਸਮਝਦਾ, ਵੀ ਇਹ ਤੇਰੇ ਕਰਕੇ ਹੈ। ਤਾਂ ਜਦੋਂ ਅਸੀਂ ਗੁਰੂ ਦੀ ਵਡਿਆਈ ਵੇਖਦੇ ਹਾਂ, ਸਤਿਗੁਰਾਂ ਦਾ ਪਵਿੱਤਰ ਨਾਮ, ਕਿਉਂਕਿ ਦਾਸ ਦੇ ਮਨ ਵਿੱਚ ਇਹ ਖਿਆਲ ਤਾਂ ਆਇਆ, ਅੰਮ੍ਰਿਤ ਵੇਲੇ ਜਦੋਂ ਅੱਜ ਦੀਵਾਨ ਦੀ ਸਮਾਪਤੀ ਹੋਈ ਤਾਂ ਦਾਸ ਗੁਰੂ ਕੇ ਲੰਗਰ ਵਿੱਚ ਸੀ। ਉੱਥੇ ਕਿਸੇ ਗੁਰਮੁਖ ਨੇ ਮੇਰੇ ਤੇ ਸਵਾਲ ਕੀਤਾ, ਕਹਿੰਦੇ ਜੀ ਜੋ ਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਦੇਵ ਸ਼ਬਦ ਲੱਗਦਾ, ਦੇਵ ਵੀ ਆਪਾਂ ਨੂੰ ਕਹਿਣਾ ਨਹੀਂ ਚਾਹੀਦਾ। ਧਿਆਨ ਦਿਓ, ਮੈਂ ਜੀ ਕਿਉਂ? ਕਹਿੰਦੇ ਦੇਵ ਦਾ ਅਰਥ ਹੁੰਦਾ ਦੇਵਤਾ। ਮੈਂ ਵੀ ਤੁਸੀਂ ਕਿੱਥੇ ਸੁਣਿਆ? ਕਹਿੰਦਾ ਜੀ ਮੈਂ ਮੀਡੀਏ ਤੇ, ਵਟਸਐਪ, ਫੇਸਬੁੱਕ ਤੇ ਬੜਾ ਕੁਝ ਚੱਲਦਾ। ਮੈਂ ਜੀ ਅੱਜ ਜਿੰਨਾ ਵੀ ਰੋਲ ਘਚੋਲਾ ਪਿਆ ਹੋਇਆ ਨਾ, 90% ਇਹਨੇ ਪਾਇਆ ਹੋਇਆ। ਅੱਜ ਯੂਟਿਊਬ ਦੇ ਵਿਦਵਾਨ, ਫੇਸਬੁੱਕ ਦੇ ਵਿਦਵਾਨ ਘਰਾਂ ਚੋਂ ਪੈਦਾ ਹੁੰਦੇ ਨੇ। ਪਹਿਲਾਂ ਵਿਦਿਆ ਪੜ੍ਹਨ ਵਾਸਤੇ ਕਿਸੇ ਵਿਦਿਆਲੇ ਜਾਣਾ ਪੈਂਦਾ ਸੀ, ਉਥੇ ਜਾ ਕੇ ਕਈ ਕਈ ਸਾਲ ਸੇਵਾ ਕਰਨੀ, ਸੰਗਤਾਂ ਦੇ ਜੂਠੇ ਭਾਂਡੇ ਮਾਂਜਣੇ, ਗਜਾ ਕਰਨੀ, ਜੋੜੇ ਸਾਫ਼ ਕਰਨੇ, ਗੁਰੂ ਕੇ ਦਰਬਾਰ ਵਿਚ ਝਾੜੂ ਦੇਣਾ, ਭਾਂਡਾ ਖਾਲੀ ਹੋਣਾ ਤੇ ਫੇਰ ਕਿਤੇ ਜਾ ਕੇ ਵਿਦਿਆ ਗ੍ਰਹਿਣ ਕਰਨੀ। ਉਹ ਵਿਦਿਆ ਜਦੋਂ ਕੋਈ ਪੜ੍ਹਦਾ ਸੀ ਨਾ, ਉਹਦੇ ਵਿਚ ਸ਼ਰਧਾ ਵੀ ਹੁੰਦੀ ਸੀ, ਵਿਸ਼ਵਾਸ, ਭਰੋਸਾ, ਗੁਰੂ ਦਾ ਪਿਆਰ ਹੁੰਦਾ ਸੀ। ਫੇਰ ਸੰਸਥਾਵਾਂ ਵਿਚ ਜਾਣਾ, ਜਥੇਬੰਦੀਆਂ ਵਿਚ ਜਾਣਾ, ਕਾਲਜਾਂ ਵਿਚ ਜਾ ਕੇ ਕੋਈ ਵਿਦਿਆ ਲੈਂਦਾ ਸੀ। ਪਰ ਅੱਜ ਵਿਦਵਾਨ ਪੈਦਾ ਹੁੰਦੇ ਨੇ ਯੂਟਿਊਬ ਤੇ, ਫੇਸਬੁੱਕ ਤੇ, ਕਿਉਂਕਿ ਘਰ ਬੈਠੇ ਨੇ ਸ਼ੁਰਲੀ ਛੱਡ ਦੇਣੀ ਆ ਨਾ, ਉਹਨੂੰ ਇਹ ਨਹੀਂ ਦੇਖਣਾ ਵੀ ਇਹਦਾ ਆਸਰ ਕੀ ਹੋਣਾ ਅੱਗੇ ਜਾ ਕੇ। ਮੈਂ ਕਿਹਾ ਗੁਰਮੁਖੋ, ਗੱਲ ਇੱਦਾਂ ਹੈ ਵੀ ਜੇ ਤੁਸੀਂ ਗੁਰਬਾਣੀ ਦਾ ਸਹਿਜ ਪਾਠ ਕੀਤਾ ਹੋਵੇ। ਕਹਿੰਦਾ ਜੀ ਬਾਣੀ ਤਾਂ ਮੈਂ ਪੜ੍ਹਦਾ ਜ਼ਰੂਰ ਹੈ ਪਰ ਵਿਚਾਰੀ ਨਹੀਂ। ਜੇ ਗੁਰਬਾਣੀ ਨੂੰ ਧਿਆਨ ਲਾ ਕੇ ਪੜ੍ਹਿਆ ਹੁੰਦਾ, ਸੁਣਿਆ ਹੁੰਦਾ, ਇਹ ਸਵਾਲ ਹੀ ਨਾ ਕਰਦੇ, ਤੁਸੀਂ ਆਪਣੇ ਆਪ ਹੀ ਉੱਤਰ ਦੇ ਦੇਣਾ ਸੀ ਅੱਗੇ। ਚਲੋ, ਗੁਰੂ ਨਾਨਕ ਮਹਾਰਾਜ ਦੇ ਨਾਮ ਤੇ ਤੁਹਾਨੂੰ ਕੋਈ ਤਰਕ ਹੋਗੀ, ਪਰ ਜੋ ਗੁਰਬਾਣੀ ਵਿਚ ਲਿਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਉੱਥੇ ਵੀ ਦੇਵ ਸ਼ਬਦ ਹੈ। ਦੇਵ ਦਾ ਅਰਥ ਹੈ ਦੀਵਾ। ਦੇਖੋ ਦੇਵਤਾ ਵੀ ਸ਼ਬਦ ਆਇਆ ਬਾਣੀ ਵਿਚ, ਪਰ ਆਇਆ ਕਿਹੜੇ ਅਰਥਾਂ ਵਿਚ ਹੈ? ਹੁਣੀ ਦਾਸ ਨੇ ਮੰਗਲ ਕੀਤਾ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਹੈ। ਇੱਥੇ ਦੇਵਤੇ ਦਾ ਅਰਥ 33 ਕਰੋੜ ਦੇਵੀ ਦੇਵਤਾ ਨਹੀਂ ਹੈ, ਇੱਥੇ ਦੇਵਤੇ ਦਾ ਅਰਥ ਹੈ ਪਵਿੱਤਰ। ਹੁਣ ਕਈ ਵਾਰੀ ਕੋਈ ਬੰਦਾ ਚੰਗੇ ਕੰਮ ਕਰੇ ਨਾ, ਆਪਾਂ ਕੀ ਕਹਿੰਦੇ ਵੀ ਇਹ ਤਾਂ ਬਹੁਤ ਦੇਵਤਾ ਬੰਦਾ ਹੈ, ਇਹੀ ਕਹਿੰਦੇ ਨਾ, ਬੰਦਾ ਦੇਵਤਾ ਬਹੁਤ ਹੈ। ਤਾਂ ਇੱਥੇ ਅਰਥ ਹੈ ਪਵਿੱਤਰ। ਜਿਵੇਂ ਆਸਾ ਦੀ ਵਾਰ ਦੇ ਵਿੱਚ ਅੱਗੇ ਜਾ ਕੇ ਵੀ ਪੜੋਗੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸਾਂਤਰ ਦੇਵਤਾ, ਲੂਣ, ਹੁਣ ਉੱਥੇ ਕਿਹੜਾ ਦੇਵਤਾ ਹੈ ਜੀ? ਉੱਥੇ ਵੀ ਅਰਥ ਪਵਿੱਤਰਤਾ ਤੋਂ ਹੈ। ਤੇ ਜਿੱਥੇ ਇਹ ਦੇਵਤਾਵਾਦ ਦੀ ਗੱਲ ਆਈ ਤਾਂ ਉੱਥੇ ਮਹਾਰਾਜ ਨੇ ਕਹਿ ਦਿੱਤਾ ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਨੂੰ ਦੇਵਤੇ ਦੇ ਬਰਾਬਰ ਖੜਾ ਕਰਕੇ ਨਾ ਵੇਖੋ, ਗੁਰੂ ਨੂੰ ਦੇਵਤੇ ਦੇ ਬਰਾਬਰ ਖੜਾ ਕਰਕੇ ਨਾ ਵੇਖੋ। ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਦੇ ਵਰਗਾ ਕੋਈ ਦੇਵਤਾ ਨਹੀਂ ਹੈ। ਭਾਵ ਕੀ ਹੋਇਆ ਕਿ ਗੁਰੂ ਦੀ ਵਡਿਆਈ ਦੇਵਤਿਆਂ ਤੋਂ ਉੱਪਰ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਦੇਵ ਦਾ ਅਰਥ ਹੈ ਦੀਵਾ। ਗੁਰੂ ਨੂੰ ਬਾਣੀ ਵਿੱਚ ਦੀਵਾ ਵੀ ਕਿਹਾ, ਬਾਣੀ ਨੂੰ ਵੀ ਦੀਵਾ ਕਿਹਾ, ਨਾਮ ਨੂੰ ਵੀ ਦੀਵਾ ਕਿਹਾ, ਤੇ ਜੋ ਵਾਹਿਗੁਰੂ ਜੀ ਨੇ ਸਭ ਦੇ ਅੰਦਰ ਬੁੱਧ ਟਿਕਾਈ ਹੈ ਨਾ, ਬੁੱਧ, ਉਹਨੂੰ ਵੀ ਦੀਵਾ ਕਿਹਾ। ਉਹ ਪੰਗਤੀਆਂ ਦਾਸ ਤੁਹਾਡੇ ਨਾਲ ਸਾਂਝੀਆਂ ਕਰੇ। ਬਲਿਓ ਚਿਰਾਗ, ਅੰਧਿਆਰ ਮੈਂ ਸਭ ਕੱਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਾਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਚਿਰਾਗ ਕਿਹਨੂੰ ਕਹਿੰਦੇ ਨੇ ਜੀ? ਦੀਵੇ ਨੂੰ। ਫਿਰ ਸਤਿਗੁਰ ਸ਼ਬਦ ਉਜਾਰੋ ਦੀਪਾ, ਦੀਪਾ ਕਿਹਨੂੰ ਕਹਿੰਦੇ ਨੇ? ਦੀਵੇ ਨੂੰ। ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਖੋਟੜੀ ਖੁੱਲੀ ਅਨੂਪਾ। ਫਿਰ ਜਿੱਥੇ ਨਾਮ ਦੀ ਗੱਲ ਆਈ, ਨਾਮ ਦੀ ਗੱਲ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਫਿਰ ਕਹਿੰਦੇ ਆ ਜਿਹੜੀ ਸਾਡੇ ਅੰਦਰ ਬੁੱਧ ਹੈ ਨਾ, ਵਿਵੇਕ ਦੀਪ ਮਲੀਨ, ਜਿਹੜੀ ਬੁੱਧ ਹੈ ਸਾਡੀ ਉਹਨੂੰ ਵੀ ਗੁਰਬਾਣੀ ਵਿੱਚ ਦੀਵਾ ਕਿਹਾ। ਤਾਂ ਜਦੋਂ ਅਸੀਂ ਗੁਰੂ ਦੀ ਵਡਿਆਈ ਵੇਖਦੇ ਹਾਂ, ਗੁਰੂ ਨੂੰ ਦੀਵੇ ਨਾਲ ਤਸ਼ਬੀਹ ਦੇਤੀ, ਮਤਲਬ ਜੋ ਗੁਣ ਦੀਵੇ ਚ ਨੇ ਉਹ ਉਹਨੇ ਗੁਰੂ ਦੇ ਕੋਲੋਂ ਲਏ ਨੇ। ਇਹ ਨਹੀਂ ਕਹਿਣਾ ਵੀ ਜੋ ਦੀਵੇ ਚ ਨੇ ਉਹੀ ਗੁਰੂ ਚ ਨੇ, ਨਹੀਂ ਨਹੀਂ, ਸਮਝਿਓ ਇਹ ਵੀ ਨੁਕਤਾ ਹੈ। ਇਹ ਨਹੀਂ ਕਹਿਣਾ ਵੀ ਜਿਹੜੇ ਗੁਣ ਦੀਵੇ ਚ ਨੇ ਉਹੀ ਗੁਰੂ ਚ ਨੇ, ਨਹੀਂ ਨਹੀਂ, ਜੋ ਗੁਰੂ ਦੇ ਗੁਣ ਨੇ ਨਾ ਉਹ ਗੁਣਾਂ ਦੇ ਵਿੱਚੋਂ ਕੁਝ ਗੁਣ ਅਸੀਂ ਦੀਵੇ ਵਿੱਚ ਵੇਖਦੇ ਹਾਂ, ਕਿਉਂਕਿ ਗੁਰੂ ਦੇ ਗੁਣਾਂ ਦਾ ਕੋਈ ਅੰਤ ਹੀ ਨਹੀਂ, ਉਹਦੇ ਵਿੱਚ ਕਿੰਨੇ ਗੁਣ ਨੇ। ਜੋ ਗੁਰੂ ਦੇ ਗੁਣ ਨੇ, ਜੋ ਗੁਰੂ ਦਾ ਸੁਭਾਅ ਹੈ, ਜੋ ਗੁਰੂ ਦਾ ਕਰਮ ਹੈ, ਉਹਦੇ ਵਿੱਚੋਂ ਕੁਝ ਗੁਣ, ਕੁਝ ਕਰਮ, ਕੁਝ ਸੁਭਾਅ ਅਸੀਂ ਦੀਵੇ ਵਿੱਚੋਂ ਵੇਖਦੇ ਹਾਂ। ਦਰਅਸਲ ਜਦੋਂ ਪੁਰਾਤਨ ਗ੍ਰੰਥ ਪੜ੍ਹਦੇ ਹਾਂ ਉੱਥੇ ਚਾਰ ਤਰ੍ਹਾਂ ਦਾ ਗੁਰੂ ਕਿਹਾ। ਇੱਕ ਗੁਰੂ ਹੁੰਦਾ ਹੈ ਭ੍ਰਿੰਗੀ ਗੁਰੂ, ਭ੍ਰਿੰਗੀ ਇੱਕ ਕੀੜੇ ਦਾ ਨਾਮ ਹੈ। ਤਾਂ ਭਾਈ ਗੁਰਦਾਸ ਨੇ ਹਵਾਲਾ ਦਿੱਤਾ ਹੈ, ਭ੍ਰਿੰਗੀ ਹੋਵੇ ਕੀੜੇ ਉਹ ਕਿਸ ਚਲਤ ਨਾ ਜਾਣੈ। ਇਹ ਕਿਸੇ ਖਾਸ ਜਾਤੀ ਦੇ ਕੀੜੇ ਨੂੰ ਆਪਣੀ ਘਰੀਨ ਵਿੱਚ ਲਿਆਉਂਦਾ, ਫਿਰ ਇਹ ਉੱਚੀ ਉੱਚੀ ਬੋਲਦਾ ਭ੍ਰਿੰਗੀ। ਕੁਦਰਤੀ ਉਹ ਜਿਹੜਾ ਕੀੜਾ ਹੁੰਦਾ ਉਹ ਵੀ ਕੁਝ ਦਿਨਾਂ ਬਾਅਦ ਇਹਦੀ ਹੀ ਬੋਲੀ ਬੋਲਣ ਲੱਗ ਜਾਂਦਾ, ਫਿਰ ਫਰਕ ਨਹੀਂ ਪਤਾ ਲੱਗਦਾ ਦੋਵਾਂ ਚ। ਭ੍ਰਿੰਗੀ ਹੋਵੇ ਕੀੜੇ ਉਹ ਇੱਕ ਖਾਸ ਜਾਤੀ ਦੇ ਕੀੜੇ ਨੂੰ ਆਪਣੀ ਘਰੀਨ ਵਿੱਚ ਲਿਆਉਂਦਾ, ਘਰ ਵਿੱਚ ਲਿਆਉਂਦਾ ਇਹ, ਤੇ ਉੱਥੇ ਉੱਚੀ ਉੱਚੀ ਬੋਲਦਾ ਭ੍ਰਿੰਗੀ। ਤਾਂ ਕੁਝ ਦਿਨਾਂ ਤੋਂ ਬਾਅਦ ਉਹ ਕੀੜਾ ਭ੍ਰਿੰਗੀ ਦੀ ਬੋਲੀ ਬੋਲਣ ਲੱਗ ਜਾਂਦਾ, ਬਿਲਕੁਲ ਉਹੋ ਜਿਹੀ ਆਵਾਜ਼ ਕੱਢਦਾ। ਤਾਂ ਇੱਕ ਭ੍ਰਿੰਗੀ ਗੁਰੂ ਹੁੰਦਾ ਵੀ ਕਿਸੇ ਖਾਸ ਤਰ੍ਹਾਂ ਦੇ ਲੋਕਾਂ ਨੂੰ ਵੀ ਜਿਨ੍ਹਾਂ ਦਾ ਸੁਭਾਅ ਉਹਦੇ ਨਾਲ ਰਲਦਾ, ਉਹਨਾਂ ਤੇ ਉਹ ਪ੍ਰਭਾਵ ਪਾ ਲੈਂਦੇ ਨੇ, ਪਰ ਹਰੇਕ ਦੇ ਲਈ ਉਹਨਾਂ ਦਾ ਉਪਦੇਸ਼ ਵਿਚਾਰ ਕਾਰਗਰ ਨਹੀਂ ਹੁੰਦੀ। ਭ੍ਰਿੰਗੀ ਗੁਰੂ ਖਾਸ ਜਾਤੀ ਦੇ ਲੋਕਾਂ ਵਾਸਤੇ। ਤੇ ਦੂਸਰਾ ਜਿਹੜਾ ਗੁਰੂ ਹੈ ਉਹ ਪਾਰਸ ਗੁਰੂ। ਤਾਂ ਪਾਰਸ ਬਾਰੇ ਲਿਖਿਆ ਹੋਇਆ, ਪਾਰਸ ਇੱਕ ਬੱਟੀ ਦਾ ਨਾਮ ਹੈ। ਅੱਠ ਧਾਤਾਂ ਵਿੱਚੋਂ ਲੋਹਾ ਹੋਵੇ, ਜਿਸਤ ਹੋਵੇ, ਤਾਂਬਾ ਹੋਵੇ, ਪਿੱਤਲ ਹੋਵੇ, ਕੋਈ ਵੀ ਧਾਤ ਇਹਦੇ ਨਾਲ ਸੁਹਾ ਦਈਏ ਤਾਂ ਪਾਰਸ ਉਹਨੂੰ ਸੋਨਾ ਤਾਂ ਬਣਾ ਦਿੰਦਾ, ਪਰ ਆਪਣੇ ਵਰਗਾ ਨਹੀਂ ਬਣਾਉਂਦਾ। ਜਿਹੜਾ ਪਾਰਸ ਗੁਰੂ ਹੈ ਇਹ ਉਪਦੇਸ਼ ਕਰਕੇ ਉਹਨਾਂ ਨੂੰ ਸੇਵਕ ਦਾਸ ਬਣਾ ਸਕਦਾ, ਪਰ ਆਪਣੇ ਵਰਗਾ ਨਹੀਂ ਬਣਾ ਸਕਦਾ। ਉਹਨਾਂ ਦਾ ਦਰਜਾ ਉੱਚਾ ਹੀ ਰਹਿੰਦਾ, ਸੇਵਕ ਸੇਵਕ ਰਿਹਾ ਤੇ ਗੁਰੂ ਗੁਰੂ ਰਿਹਾ। ਤੀਸਰਾ ਜਿਹੜਾ ਗੁਰੂ ਹੈ ਉਹ ਹੈ ਚੰਦਨ ਗੁਰੂ। ਹੁਣ ਚੰਦਨ ਸਾਰਿਆਂ ਨੂੰ ਸੁਗੰਧਿਤ ਕਰਦਾ, ਪਰ ਇੱਕ ਹੈ ਬਨਸਪਤੀ ਦਾ ਰੂਪ ਜੋ ਚੰਦਨ ਤੋਂ ਸੁਗੰਧੀ ਨਹੀਂ ਲੈ ਸਕਦਾ, ਜਾਂ ਇਉਂ ਕਹਿ ਲਈਏ ਵੀ ਚੰਦਨ ਉਹਦੇ ਉੱਪਰ ਅਸਰ ਹੀ ਨਹੀਂ ਕਰਦਾ। ਪੜੋ ਕਬੀਰ ਸਾਹਿਬ ਦੀ ਬਾਣੀ, ਕਬੀਰ ਬਾਂਸ ਬਡਾਈ ਬੂਢਿਆ ਇਉਂ ਮਤ ਬੂਡੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਬਾਂਸ ਦੇ ਉੱਪਰ ਚੰਦਨ ਦਾ ਕੋਈ ਅਸਰ ਹੀ ਨਹੀਂ, ਰਹਿਦਾ ਕੋਲ ਹੈ, ਦੇਖੋ ਬਾਕੀਆਂ ਨੂੰ ਸੁਗੰਧਿਤ ਕਰਦਾ। ਤਾਂ ਦੂਸਰਾ ਜਿਹੜਾ ਚੰਦਨ ਹੈ ਨੇ ਹਰ ਵਕਤ ਸੁਗੰਧੀ ਨਹੀਂ ਵੰਡਦਾ, 12 ਮਹੀਨਿਆਂ ਦੀਆਂ 6 ਰੁੱਤਾਂ, 2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ, ਬਸੰਤ ਰੁੱਤ ਵਿੱਚ ਹੀ ਚੰਦਨ ਸੁਗੰਧੀ ਵੰਡਦਾ, ਹਰ ਵਕਤ ਨਹੀਂ। ਤਾਂ ਐਸੇ ਵੀ ਗੁਰੂ ਸੰਸਾਰ ਤੇ ਹੋਏ, ਉਹ ਕਹਿੰਦੇ ਅਸੀਂ ਬੋਲਾਂਗੇ ਜ਼ਰੂਰ ਪਰ ਸਾਡੇ ਬੋਲਣ ਦਾ ਟਾਈਮ ਹੈ, ਵੀ ਅਸੀਂ ਇੱਕ ਸਾਲ ਚ 2 ਵਾਰੀ 4 ਵਾਰੀ ਸਮਾਗਮ ਕਰਨੇ, ਜਦੋਂ ਲੱਖਾਂ ਲੋਕਾਂ ਦਾ ਇਕੱਠ ਹੋ ਗਿਆ ਫਿਰ ਅਸੀਂ ਬੋਲਾਂਗੇ। ਪਰ ਇਹ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਪਹਿਲੀ ਉਦਾਸੀ ਸ਼ੁਰੂ ਕੀਤੀ, ਨੂਰੇ ਕੋੜੀ ਦੀ ਛੰਨ ਵਿੱਚ ਵੀ ਬਾਣੀ ਆ ਗਈ। ਉਹ ਕੋੜੀ ਤਾਂ ਇਕੱਲਾ ਸੀ, ਭਾਈ ਲਾਲੋ ਵੀ ਇਕੱਲਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, 9 ਵਾਰੀ ਲਾਲੋ ਸ਼ਬਦ ਆਇਆ ਇਹ ਸ਼ਬਦ ਵਿੱਚ। ਤਾਂ ਭਾਈ ਲਾਲੋ ਦੇ ਘਰ ਵਿੱਚ ਵੀ ਬਾਣੀ ਆਉਂਦੀ ਹੈ, ਲਾਲੋ ਇਕੱਲਾ ਬੈਠਾ। ਨੂਰਾ ਕੋੜੀ ਉੱਥੇ ਵੀ ਬਾਣੀ ਆ ਰਹੀ ਹੈ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਾਣ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ, ਉੱਥੇ ਵੀ ਬਾਣੀ ਆ ਰਹੀ ਹੈ। ਹਾਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਹਜ਼ਾਰਾਂ ਲੋਕਾਂ ਚ ਵੀ ਆਪਣੀ ਗੱਲ ਰੱਖੀ, ਤੇ ਜੇ ਕੋਈ ਕਲਮ ਕੱਲਾ ਟੱਕਰ ਗਿਆ ਤੇ ਉੱਥੇ ਵੀ ਆਪਣੀ ਬਾਤ ਰੱਖੀ, ਰੱਬ ਦੇ ਘਰ ਦਾ ਸੁਨੇਹਾ ਦਿੱਤਾ। ਪਰ ਜਿਹੜਾ ਚੰਦਨ ਗੁਰੂ ਹੁੰਦਾ ਹੈ ਉਹਦੇ ਬੋਲਣ ਦਾ ਕੋਈ ਖਾਸ ਸਮਾਂ ਹੁੰਦਾ ਵੀ ਜਦੋਂ ਹਜ਼ਾਰਾਂ ਲੱਖਾਂ ਲੋਕ ਇਕੱਠੇ ਹੋ ਜਾਣ ਜੀ ਮੈਂ ਤਾਂ ਉਦੋਂ ਹੀ ਮੂੰਹ ਖੋਲਣਾ, ਇਸ ਤੋਂ ਬਿਨਾਂ ਨਹੀਂ। ਪਰ ਚੰਦਨ ਬਾਂਸ ਨੂੰ ਸੁਗੰਧਿਤ ਨਹੀਂ ਕਰ ਸਕਦਾ। ਜਦੋਂ ਆਪਾਂ ਗੁਰੂ ਨਾਨਕ ਮਹਾਰਾਜ ਤੇ ਇਹ ਵਿਚਾਰ ਲਾ ਕੇ ਵੇਖੀਏ ਤਾਂ ਭਾਵੇਂ ਕੋਈ ਹਿੰਦੂ ਸੀ, ਭਾਵੇਂ ਕੋਈ ਮੁਸਲਮਾਨ ਸੀ, ਭਾਵੇਂ ਕੋਈ ਯੋਗੀ ਸੀ, ਭਾਵੇਂ ਕੋਈ ਸਿੱਧ ਸੀ, ਭਾਵੇਂ ਕੋਈ ਨਾਥ ਸੀ, ਉਹ ਸਾਰਿਆਂ ਨੇ ਇੱਕੋ ਗੱਲ ਕਹੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਦਾ ਅਸਰ ਸਾਰਿਆਂ ਤੇ ਹੋਇਆ। ਤੇ ਚੌਥਾ ਗੁਰੂ ਹੁੰਦਾ ਹੈ ਦੀਪਕ ਗੁਰੂ, ਦੀਵੇ ਵੱਤ। ਕਿਉਂ? ਜਿਹੜਾ ਦੀਵਾ ਹੁੰਦਾ ਨਾ, ਪਹਿਲੀ ਗੱਲ ਵੀ ਇਹਦੀ ਉਮਰ ਕੋਈ ਨਹੀਂ, ਦੂਸਰੀ ਦੀਵੇ ਦੀ ਜਾਤ ਕੋਈ ਨਹੀਂ। ਦੀਵਾ ਇਹ ਥੋੜਾ ਕਹਿੰਦਾ ਵੀ ਮੈਂ ਤਾਂ ਉੱਚੀ ਜਾਤ ਵਾਲੇ ਦੇ ਘਰ ਚ ਹੀ ਬਲ ਲੈ, ਨੀਵੀਂ ਜਾਤ ਦੇ ਘਰ ਤਾਂ ਮੈਂ ਜਾਣਾ ਹੀ ਨਹੀਂ। ਦੂਸਰੀ ਗੱਲ, ਜਿੱਥੇ ਸੂਰਜ ਨਾ ਪਹੁੰਚੇ ਉੱਥੇ ਦੀਵਾ ਪਹੁੰਚਦਾ, ਜਿੱਥੇ ਸੂਰਜ ਨਾ ਪਹੁੰਚੇ। ਹੁਣ ਕਮਰੇ ਚ ਹੈ, ਜੇ ਕਮਰਾ ਬੰਦ ਹੋਵੇ, ਤਾਕੀ ਦਰਵਾਜ਼ਾ ਨਾ ਹੋਵੇ, ਉੱਥੇ ਸੂਰਜ ਥੋੜਾ ਜਾ ਸਕਦਾ। ਉਹਦੇ ਚਾਨਣ ਨੂੰ ਅੰਦਰ ਕਰਨ ਵਾਸਤੇ ਦਰਵਾਜ਼ੇ ਖਿੜਕੀਆਂ ਖੋਲਣੀਆਂ ਪੈਣੀਆਂ ਨਾ, ਪਰ ਉੱਥੇ ਦੀਵਾ ਪਹੁੰਚਦਾ। ਜਿਨ੍ਹਾਂ ਲੋਕਾਂ ਤੋਂ ਵੱਡੇ ਵੱਡੇ ਅਵਤਾਰਾਂ ਨੇ, ਦੇਵਤਿਆਂ ਨੇ ਘਿਰਨਾ ਕੀਤੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਥੇ ਪਹੁੰਚ ਗਏ, ਉਹਨਾਂ ਦੇ ਘਰ ਵਿੱਚ ਪਹੁੰਚੇ। ਅਗਲੀ ਬਾਤ, ਜਿਹੜਾ ਦੀਵਾ ਇਹ ਏਕਾ ਅਧਿਕਾਰ ਸਥਾਪਿਤ ਨਹੀਂ ਕਰਦਾ ਵੀ ਜੋ ਕੁਝ ਹੈ ਮੇਰੇ ਕੋਲ ਹੀ ਰਹੇ, ਮੇਰੇ ਵਰਗਾ ਕੋਈ ਬਣੀ ਨਾ ਸਕੇ। ਦਾਸ ਨੇ ਪਹਿਲਾਂ ਬੇਨਤੀ ਕੀਤੀ, ਪਹਿਲਾਂ ਗੁਰੂ ਗੁਰੂ ਰਿਹਾ ਤੇ ਸੇਵਕ ਸੇਵਕ ਰਿਹਾ, ਪਰ ਦੀਵਾ ਬੁਝੇ ਦੀਵੇ ਨੂੰ ਜਗਾ ਕੇ ਕਹਿੰਦਾ ਵੀ ਜਿਹੋ ਜਿਹਾ ਚਾਨਣਾ ਮੇਰੇ ਕੋਲ ਸੀ ਨਾ, ਲੈ ਮੈਂ ਤੈਨੂੰ ਦੇਤਾ, ਜਿੰਨੀ ਬਰਕਤ ਤਾਕਤ ਸ਼ਕਤੀ ਕਲਾ ਮੇਰੇ ਕੋਲ ਸੀ ਮੈਂ ਤੈਨੂੰ ਦੇਤੀ। ਜੇ ਮੇਰੇ ਵਿੱਚ ਤਾਕਤ, ਮੈਂ ਹਜ਼ਾਰਾਂ ਲੱਖਾਂ ਦੀਵੇ ਜਗਾ ਸਕਦਾ, ਤੂੰ ਵੀ ਜਗਾ ਸਕਦਾ, ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਹੈ। ਤੇ ਕਲਗੀਧਰ ਨੇ ਕੀ ਕਿਹਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਗੁਰੂ ਨਿਵਾਸ, ਜੋ ਕੁਝ ਮੇਰੇ ਵਿੱਚ ਉਹ ਕੁਝ ਮੈਂ ਖਾਲਸੇ ਵਿੱਚ ਰੱਖਤਾ, ਹੁਣ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਪਰ ਸ਼ਰਤ ਕੋਈ ਖਾਲਸਾ ਹੋਵੇ, ਸ਼ਰਤ ਵੀ ਹੈ ਨਾ ਵਿੱਚ, ਕੋਈ ਖਾਲਸਾ ਹੋਵੇ ਉਹਦੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ। ਇੱਥੇ ਗੁਰੂ ਗੁਰੂ ਨਹੀਂ ਰਿਹਾ, ਇੱਥੇ ਭਾਈ ਲਹਿਣਾ ਗੁਰੂ ਨਾਨਕ ਦਾ ਰੂਪ ਬਣ ਗਿਆ, ਸਿੱਖ ਸੀ ਭਾਈ ਲਹਿਣਾ। ਅੰਗ ਪਰਸ ਕੇ ਅੰਗਦ ਬਣਿਆ, ਜਿਉਂ ਦੀਵੇ ਤੋਂ ਦੀਵਾ। ਵਿਚਾਰ ਚੱਲੀ ਸੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਆਪਾਂ ਦੇਵ ਕਿਉਂ ਕਹਿੰਦੇ ਆ, ਦੇਵ ਦਾ ਅਰਥ ਕੋਈ ਦੇਵਤਾ ਨਹੀਂ, ਦੇਵ ਦਾ ਅਰਥ ਹੈ ਦੀਵਾ। ਦੀਵੇ ਦਾ ਸਵਾ ਜੋ ਗੁਰੂ ਦਾ ਸਵਾ, ਉਹ ਦੀਵੇ ਨੇ ਗੁਰੂ ਤੋਂ ਲਿਆ। ਅਗਲੀ ਬੇਨਤੀ, ਪਹਿਲੀ ਉਦਾਸੀ ਦੀ ਵਿਚਾਰ ਪਿਛਲੇ ਦਿਨਾਂ ਤੋਂ ਚੱਲਦੀ ਆ ਰਹੀ ਹੈ। ਤਾਂ ਪਹਿਲੀ ਉਦਾਸੀ ਸਤਿਗੁਰੂ ਜੀ ਨੇ ਸੁਲਤਾਨਪੁਰ ਲੋਧੀ ਤੋਂ 1507 ਵਿੱਚ ਸ਼ੁਰੂ ਕੀਤੀ ਤੇ 1515 ਦੇ ਵਿੱਚ ਸਮਾਪਤ ਕੀਤੀ। ਪਹਿਲੀ ਉਦਾਸੀ ਦਾ ਸਮਾਂ ਕਰੀਬ ਕਰੀਬ 8.25 ਸਾਲ ਦਾ ਬਣਦਾ ਹੈ। 3015 ਮੀਲ ਦਾ ਸਫ਼ਰ ਵਿਦਵਾਨਾਂ ਨੇ ਲਿਖਿਆ ਪਹਿਲੀ ਉਦਾਸੀ ਦਾ। ਤਾਂ ਹੁਣ ਸਤਿਗੁਰੂ ਜੀ ਦੂਸਰੀ ਉਦਾਸੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਗਰ ਵਸਾਰੇ ਨੇ, ਕਿਹੜਾ? ਕਰਤਾਰਪੁਰ, ਰਾਵੀ ਦਰਿਆ ਦੇ ਕੰਢੇ ਤੇ ਕਰਤਾਰਪੁਰ ਨਗਰ ਵਸਾਇਆ। 9 ਜਨਵਰੀ 1516 ਦੇ ਵਿੱਚ ਇਹਦੀ ਸ਼ੁਰੂਆਤ ਹੋਈ ਹੈ। ਕਰੋੜੀ ਮੱਲ ਸੇਠ ਨਹੀਂ ਸੀ ਚਾਹੁੰਦਾ ਇੱਥੇ ਕੋਈ ਨਗਰ ਵਸੇ, ਸਬੱਬ ਕੀ ਬਣਿਆ? ਰਾਵੀ ਦਰਿਆ ਦੇ ਕੰਢੇ ਤੇ ਦੋਦੇ ਖੱਤਰੀ ਦੇ ਖੇਤ ਵਿੱਚ ਜਾਗਟ ਦਾ ਮਾਲਕ ਆ ਕੇ ਟਿਕਿਆ ਤੇ ਉਹਦੇ ਘਰ ਵਾਲੀ ਆਪਣੇ ਪਤੀ ਲਈ ਪ੍ਰਸ਼ਾਦਾ ਪਾਣੀ ਲੈ ਕੇ ਆਈ ਹੈ। ਵੇਖਿਆ ਫਕੀਰ ਲੋਕ ਨੇ ਖੇਤ ਵਿੱਚ ਬੈਠੇ ਨੇ, ਆਈ ਸੇਵਾ ਕੀਤੀ, ਗੁਰੂ ਮਹਾਰਾਜ ਦੀ ਕਿਰਪਾ ਹੋਈ। ਤਾਂ ਜਦੋਂ ਉਹ ਬੀਬੀ ਘਰ ਚ ਗਈ ਨਾ, ਦੋਦਾ ਖੱਤਰੀ ਪੁੱਛਦਾ ਹੈ ਵੀ ਇਹ ਕਿਰਪਾ ਕਿੱਥੋਂ ਹੋਈ ਹੈ। ਕਹਿਣ ਲੱਗੀ ਆਪਣੇ ਖੇਤ ਵਿੱਚ ਦੋ ਫਕੀਰ ਬੈਠੇ ਰੱਬ ਦੇ ਪਿਆਰੇ, ਉਹਨਾਂ ਨੂੰ ਮੈਂ ਪ੍ਰਸ਼ਾਦਾ ਛਕਾ ਕੇ ਆਈਆਂ, ਜਾਲ ਪਾਣੀ ਦੁੱਧ ਆਦਿ ਸਭ ਕੁਝ ਛਕਾ ਕੇ ਆਈਆਂ। ਤਾਂ ਦੋਦਾ ਵੀ ਆ ਗਿਆ, ਆ ਕੇ ਨਮਸਕਾਰ ਕੀਤੇ। ਹੁਣ ਗੁਰੂ ਨੇ ਵੇਖ ਲਿਆ ਨਾ ਵੀ ਇਹਦੇ ਅੰਦਰ ਕੀ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਹਾਂ ਜੀ ਵੀ ਕਿੱਥੋਂ ਆਇਓ, ਤੁਸੀਂ ਕੌਣ ਹੋ? ਕਹਿੰਦਾ ਮੈਂ ਉਹੀ ਹਾਂ ਜਿਹਦੇ ਖੇਤ ਵਿੱਚ ਤੁਸੀਂ ਬੈਠੇ ਹੋ, ਮੈਂ ਇਹਦਾ ਮਾਲਕ ਹਾਂ। ਪਾਤਸ਼ਾਹ ਜੀ ਕਹਿੰਦੇ ਅੱਛਾ ਹੋਰ। ਕਹਿੰਦਾ ਮੈਂ ਉਹੀ ਹਾਂ ਜਿਹਦੇ ਘਰ ਦਾ ਪ੍ਰਸ਼ਾਦਾ ਪਾਣੀ ਤੁਸੀਂ ਛਕਿਆ, ਮੈਂ ਉਹੀ ਹਾਂ ਜਿਹਦੀਆਂ ਮੱਝਾਂ ਦਾ ਦੁੱਧ ਤੁਸੀਂ ਹੁਣੀ ਛਕਿਆ। ਪਾਤਸ਼ਾਹ ਜੀ ਕਹਿਣ ਲੱਗੇ, ਅੱਛਾ ਵੀ ਇਹ ਜਿਹੜੀ ਜ਼ਮੀਨ ਵਿੱਚ ਅਸੀਂ ਬੈਠੇ ਹਾਂ ਇਹ ਤੂੰ ਕਿੱਥੋਂ ਲੈ ਕੇ ਆਇਆ ਸੀ, ਇਹ ਤੂੰ ਕਿੱਥੋਂ ਲੈ ਕੇ ਆਇਆ? ਮੈਨੂੰ ਤਾਂ ਇਹ ਸੀ ਦੋਦਿਆ ਵੀ ਇਹ ਸਾਰਾ ਕੁਝ ਕਰਤਾਰ ਦਾ ਹੀ ਹੈ। ਕਹਿੰਦਾ ਕਿਹੜਾ ਕਰਤਾਰ, ਕਿਹੜੇ ਕਰਤਾਰ ਦੀ ਗੱਲ ਕਰਦੇ ਹੋ ਤੁਸੀਂ? ਇਹ ਤਾਂ ਮੈਨੂੰ ਮੇਰੇ ਪਿਤਾ ਤੋਂ ਮਿਲੀ ਹੈ। ਤੇਰੇ ਪਿਤਾ ਦਾ ਨਾਮ ਕੀ ਹੈ? ਉਹ ਦੱਸ ਤਾ ਦੋਦੇ ਨੇ। ਅੱਛਾ ਉਹਨੂੰ ਕਿੱਥੋਂ ਮਿਲੀ ਸੀ ਇਹ? ਕਹਿੰਦਾ ਉਹਨੂੰ ਮੇਰੇ ਦਾਦੇ ਤੋਂ। ਤੇਰੇ ਦਾਦੇ ਨੂੰ? ਕਹਿੰਦਾ ਮੇਰੇ ਪੜਦਾਦੇ ਤੋਂ। ਤੇਰੇ ਪੜਦਾਦੇ ਨੂੰ? ਕਹਿੰਦਾ ਲੱਖਣ ਦਾਦੇ ਤੋਂ, ਛੱਕਣ ਦਾਦੇ ਤੋਂ। ਮਹਾਰਾਜ ਨੇ ਪਾਲਿਆ ਉਹ ਰਸਤੇ ਤੇ, ਜਿੱਥੇ ਜਾ ਕੇ ਬੰਦੇ ਦੀ ਹਉਮੈ ਮੁੱਕਦੀ ਹੈ ਨਾ, ਉਹ ਗਲੀ ਚ ਪਾਲਿਆ। ਤੇ ਜਦੋਂ ਸਾਰਾ ਕੁਝ ਭੁੱਲ ਗਿਆ, ਮਹਾਰਾਜ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਲਿਜਾਂਦੇ ਗਏ, ਅਖੀਰ ਤੇ ਜਾ ਕੇ ਕਹਿੰਦਾ ਪਾਤਸ਼ਾਹ ਫਿਰ ਕਿੱਥੋਂ ਮਿਲਿਆ? ਕਹਿੰਦਾ ਜੀ ਮੈਨੂੰ ਐਂ ਲੱਗਦਾ ਵੀ ਸਾਰਾ ਕੁਝ ਉੱਥੇ ਹੀ ਮਿਲਿਆ ਜਿਹਨੂੰ ਤੁਸੀਂ ਕਰਤਾਰ ਕਹਿੰਦੇ ਹੋ। ਗੱਜ ਕੇ ਆਖੋ ਸਾਧਨ, ਜਿਹਨੂੰ ਤੁਸੀਂ ਕਰਤਾਰ ਕਹਿੰਦੇ ਹੋ ਨਾ, ਵੀ ਕਰਤਾਰ ਦਾ ਹੀ ਆ ਸਾਰਾ ਕੁਝ, ਮੈਨੂੰ ਲੱਗਦਾ ਵੀ ਹਾਂ ਉਹਦਾ ਹੀ ਹੈ ਇਹ। ਪਾਤਸ਼ਾਹ ਕਹਿੰਦੇ ਹਾਂ ਸਾਰਾ ਕੁਝ ਕਰਤਾਰ ਦਾ ਹੀ ਆ, ਤੂੰ ਵੀ ਕਰਤਾਰ ਦਾ, ਮੈਂ ਵੀ ਕਰਤਾਰ ਦਾ, ਮਰਦਾਨਾ ਵੀ ਕਰਤਾਰ ਦਾ, ਸਾਰਿਆਂ ਦੇ ਅੰਦਰ ਕਰਤਾਰ ਹੀ ਬੋਲਦਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ, ਜੋ ਸੰਸਾਰ ਦਾ ਕਰਤਾ ਸਾਰਿਆਂ ਦੇ ਅੰਦਰ ਤਾਂ ਉਹੀ ਬੈਠਾ। ਉਹ ਇੰਨਾ ਪ੍ਰਭਾਵਿਤ ਹੋਇਆ, ਕਹਿੰਦਾ ਪਾਤਸ਼ਾਹ ਵੀ ਹੁਣ ਤੁਸੀਂ ਇੱਥੇ ਹੀ ਰਹੋ, ਕੋਈ ਡੇਰਾ ਪਾ ਲਓ। ਮਹਾਰਾਜ ਕਹਿੰਦੇ ਡੇਰੇ ਨਹੀਂ ਪਾਉਣੇ ਵੀ ਹਾਂ ਮੈਂ ਆਪਣੇ ਸਰੀਰ ਨਾਲ ਜੋੜਾਂ, ਜੇ ਇੱਥੇ ਕੋਈ ਸਥਾਨ ਬਣੇਗਾ ਇੱਥੇ ਕਰਤਾਰ ਦਾ ਹੀ ਜਸ ਹੋਵੇਗਾ। ਤਾਂ ਉਹ ਅਸਥਾਨ ਦਾ ਗੁਰੂ ਮਹਾਰਾਜ ਨੇ ਜਿਹੜਾ ਨਾਮ ਰੱਖਿਆ ਉਹ ਕਰਤਾਰਪੁਰ ਸਾਹਿਬ। ਇਹ ਪਹਿਲਾ ਨਗਰ ਵਸਾਇਆ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ 9 ਜਨਵਰੀ 1516 ਦੇ ਵਿੱਚ ਇਹਦੀ ਸ਼ੁਰੂਆਤ ਹੈ। ਤਾਂ 1517 ਵਿੱਚ ਹੁਣ ਦੂਸਰੀ ਉਦਾਸੀ ਸ਼ੁਰੂ ਹੋਈ ਹੈ। ਤੇ ਜਿਹੜਾ ਪਹਿਲਾ ਪੜਾਅ ਕੀਤਾ ਨਾ ਮਹਾਰਾਜ ਨੇ ਉਹ ਸਿਆਲਕੋਟ ਵਿੱਚ ਕੀਤਾ। ਇੱਕ ਬੇਨਤੀ ਪਹਿਲਾਂ ਕਰ ਦਵਾਂ, ਜਿਹੜੀ ਦੂਸਰੀ ਉਦਾਸੀ ਹੈ ਸਤਿਗੁਰਾਂ ਦੀ, ਇਹ ਜ਼ਿਆਦਾਤਰ ਸਿੱਧਾਂ ਯੋਗੀਆਂ ਦੇ ਨਾਲ ਹੀ ਗੁਰੂ ਮਹਾਰਾਜ ਦੀ ਚਰਚਾ ਹੋਈ ਹੈ, ਜਾਂ ਜਿਹੜੇ ਉਹ ਵਕਤ ਦੇ ਧਰਮੀ ਆਗੂ ਸਨ ਉਹਨਾਂ ਨਾਲ। ਤਾਂ ਸਿਆਲਕੋਟ ਜਦੋਂ ਪਹੁੰਚੇ ਉੱਥੇ ਹਾਹਾਕਾਰ ਮੱਚੀ ਹੋਈ ਹੈ। ਹੁਣ ਬਾਬਾ ਨਾਨਕ ਤਾਂ ਉਹ ਹੈ ਨਾ ਜਿਹੜਾ ਹਾਹਾਕਾਰ ਮਿਟਾਉਣ ਵਾਸਤੇ ਆਇਆ, ਤਪਦਿਆਂ ਨੂੰ ਠਾਰਨ ਲਈ, ਭੁੱਲਿਆਂ ਨੂੰ ਸਹੀ ਰਸਤੇ ਤੇ ਪਾਉਣ ਲਈ, ਤੇ ਜਿਨ੍ਹਾਂ ਦੀਆਂ ਰੌਣਕਾਂ ਗਵਾਚ ਗਈਆਂ ਉਹਨਾਂ ਨੂੰ ਮੁੜ ਕੇ ਰੌਣਕਾਂ ਦਿੱਤੀਆਂ, ਜਿਹੜੇ ਮੁਰਝਾਏ ਹੋਏ ਨੇ ਉਹਨਾਂ ਦੇ ਅੰਦਰ ਖੁਸ਼ਬੂ ਪਾਈ ਗੁਰੂ ਮਹਾਰਾਜ ਨੇ, ਟੁੱਟੇ ਹੋਇਆਂ ਨੂੰ ਪਰਮਾਤਮਾ ਨਾਲ ਜੋੜਿਆ, ਜਿੱਥੇ ਹਾਏ ਹਾਏ ਚੱਲਦੀ ਸੀ ਉੱਥੇ ਵਾਹੇ ਵਾਹੇ ਕਰਨ ਲਾ ਤੇ ਲੋਕ। ਉੱਥੇ ਹਾਹਾਕਾਰ ਮੱਚੀ ਹੋਈ ਹੈ, ਕਿਉਂ? ਇੱਥੇ ਇੱਕ ਫਕੀਰ ਜਿਹਦਾ ਨਾਮ ਹਮਜਾ ਗੌਂਸ ਸੀ ਨਾ, ਉਹ ਭੋਰੇ ਚ ਬੈਠਾ। ਹਮਜਾ ਗੌਂਸ ਜਦੋਂ ਸਤਿਗੁਰ ਉੱਥੇ ਪਹੁੰਚੇ ਤਾਂ ਉੱਥੇ ਦੀ ਲੁਕਾਈ, ਉੱਥੇ ਦੇ ਲੋਕ ਇਕੱਠੇ ਹੋ ਕੇ ਆ ਗਏ। ਕਹਿੰਦੇ ਪਾਤਸ਼ਾਹ ਕਿਰਪਾ ਕਰੋ ਵੀ ਇੱਥੇ ਹਮਜਾ ਗੌਂਸ ਅੰਦਰ ਬੈਠਾ। ਉਹ ਕਹਿ ਕੇ ਬੈਠਾ ਵੀ ਜਿਸ ਦਿਨ ਮੈਂ ਭੋਰੇ ਚੋਂ ਬਾਹਰ ਆਇਆ ਨਾ, ਇੱਕੋ ਹੀ ਸ਼ਬਦ ਕਹੂੰਗਾ, ਸਿਆਲਕੋਟ ਦਾ ਪਾਸਾ ਪਲਟ ਕੇ ਰੱਖ ਦੂ, ਸਾਰਿਆਂ ਨੂੰ ਖਤਮ ਕਰ ਦੂ। ਕਹਿੰਦੇ ਕੀ ਹੋ ਗਿਆ? ਕਹਿੰਦੇ ਜੀ ਉਹਦੇ ਕੋਲ ਕੋਈ ਪਰਿਵਾਰ ਆਇਆ ਸੀ, ਔਲਾਦ ਨਹੀਂ ਸੀ ਹੁੰਦੀ, ਉਹਨੇ ਕਿਹਾ ਸੀ ਵੀ ਜੇ ਤੁਹਾਡੇ ਘਰ ਵਿੱਚ ਔਲਾਦ ਹੋ ਗਈ ਤਾਂ ਪਹਿਲਾਂ ਬੱਚਾ ਮੈਨੂੰ ਦੇ ਦਿਓ, ਪਰ ਉਹ ਮੁੱਕਰ ਗਏ। ਹੁਣ ਰੱਬੀ ਨੇਤ ਸੀ, ਇਹ ਰੱਬੀ ਨੇਤ ਹੈ, ਦਾਤਾਂ ਤਾਂ ਪਰਮਾਤਮਾ ਦੀਆਂ ਨੇ ਨਾ, ਦੱਦਾ ਦਾਤਾ ਏਕ ਹੈ, ਦੂਜਾ ਤਾਂ ਕੋਈ ਹੈ ਨਹੀਂ, ਸਭ ਕੋ ਦੇਵਣ ਹਾਰ, ਦੇਣ ਵਾਲਾ ਤਾਂ ਉਹੀ ਹੈ। ਰੱਬੀ ਨੇਤ ਘਰ ਵਿੱਚ ਔਲਾਦ ਹੋ ਗਈ ਤੇ ਹੁਣ ਪੁੱਤਰ ਮੂੰਹ ਹੈ, ਕੋਈ ਛੱਡਣ ਵਾਸਤੇ ਤਿਆਰ ਨਹੀਂ। ਪਰ ਉਹ ਜਿਹੜਾ ਫਕੀਰ ਹਮਜਾ ਗੌਂਸ, ਉਹ ਕਹਿੰਦਾ ਵੀ ਤੂੰ ਪੁੱਤਰ ਕਿਉਂ ਨਹੀਂ ਦਿੱਤਾ, ਤੇ ਗਲਤੀ ਇੱਕ ਦੀ ਹੈ ਤੇ ਗੁੱਸਾ ਸਾਰੇ ਸਿਆਲਕੋਟ ਤੇ ਹੈ, ਅੰਦਰ ਬੈਠਾ ਉਹ। ਕਹਿੰਦੇ ਕੋਈ ਗੱਲ ਨਹੀਂ, ਘਬਰਾਓ ਨਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਨਾ ਹਮਜਾ ਗੌਂਸ ਨੂੰ ਬਾਹਰ ਕੱਢ ਲਿਆ। ਬਾਹਰ ਜਦੋਂ ਕੱਢਿਆ, ਪਾਤਸ਼ਾਹ ਸਾਹਮਣੇ ਖੜੇ, ਕਹਿੰਦਾ ਤੁਸੀਂ ਕੌਣ ਹੋ? ਮਹਾਰਾਜ ਕਹਿੰਦੇ ਨਿਰੰਕਾਰ ਦੇ ਬੰਦੇ ਆ, ਨਿਰੰਕਾਰ ਦੇ ਬੰਦੇ। ਕਹਿੰਦੇ ਨਿਰੰਕਾਰ ਕਿਹੜਾ? ਕਹਿੰਦੇ ਜਿਹਨੇ ਸਾਰੀ ਸ੍ਰਿਸ਼ਟੀ ਨੂੰ, ਸਾਰੀ ਕਾਇਨਾਤ ਨੂੰ ਬਣਾਇਆ, ਤੁਸੀਂ ਮੈਨੂੰ ਬਾਹਰ ਕਿਉਂ ਕੱਢਿਆ? ਮੈਂ ਤਾਂ ਸਿਆਲਕੋਟ ਦਾ ਪਾਸਾ ਪਲਟ ਕੇ ਰੱਖਣਾ। ਪਾਤਸ਼ਾਹ ਕਹਿਣ ਲੱਗੇ ਹਮ ਜਾਊਗਾ ਉਹ ਜਿਹੜਾ ਕੰਮ ਆਪਣੇ ਆਪ ਹੀ ਹੋ ਜਾਣਾ, ਤੂੰ ਕਿਉਂ ਕਰਨ ਲੱਗੇ ਉਹ? ਕਿਉਂ ਵੀ ਮੌਤ ਤਾਂ ਸਾਰਿਆਂ ਤੇ ਆਪਣੇ ਆਪ ਹੀ ਆਉਂਦੀ ਆ ਨਾ, ਜਿਹੜਾ ਕੰਮ ਆਪਣੇ ਆਪ ਹੀ ਹੋ ਜਾਣਾ ਤੂੰ ਕਿਉਂ ਕਰਨ ਲੱਗੇ ਆ? ਨਾਲੇ ਜਨਮ ਤੇ ਮੌਤ ਪਰਮਾਤਮਾ ਦੇ ਹੱਥ ਹੈ, ਹਰ ਵਿਣ ਕੋਈ ਮਾਰ ਜੀਵਾਲ ਨਾ ਸੱਕ ਹੈ। ਪਰਮਾਤਮਾ ਤੋਂ ਬਿਨਾ ਨਾ ਜਨਮ ਹੈ ਤੇ ਨਾ ਕਿਸੇ ਦੀ ਮੌਤ ਹੈ। ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਇਹ ਤਾਂ ਪਰਮਾਤਮਾ ਦੇ ਹੱਥ ਦੀਆਂ ਖੇਡਾਂ ਹੈ ਹਮਜਾ ਗਾਉਂਸ। ਤਾਂ ਉਹ ਵਕਤ ਭਾਈ ਮਰਦਾਨੇ ਨੂੰ ਇੱਕ ਆਨਾ ਦੇ ਕੇ ਮਹਾਰਾਜ ਨੇ ਭੇਜਿਆ, ਕਹਿੰਦੇ ਜਾ ਵੀ ਸਿਆਲਕੋਟ ਵਿੱਚ ਫੇਰੀ ਲਾ, ਇਹ ਅੱਧੇ ਆਨੇ ਦਾ ਮੈਨੂੰ ਸੱਚ ਤੇ ਅੱਧੇ ਆਨੇ ਦਾ ਝੂਠ ਲਿਆ। ਤੇ ਹੁਣ ਕਈ ਤਰ੍ਹਾਂ ਦਾ ਬਾਜ਼ਾਰ ਸੀ, ਕਿਤੇ ਕੱਪੜਾ ਵਿਕਦਾ ਜੀ ਤੇ ਕਿਤੇ ਮਠਿਆਈਆਂ ਵਿਕਦੀਆਂ, ਕਿਤੇ ਸਬਜ਼ੀਆਂ ਵਿਕਦੀਆਂ, ਪਰ ਐਸੀ ਕੋਈ ਦੁਕਾਨ ਨਹੀਂ ਜਿੱਥੇ ਸੱਚ ਝੂਠ ਵਿਕਦਾ ਹੋਵੇ। ਪਰ ਛੋਟੀ ਜਿਹੀ ਦੁਕਾਨ ਦਾ ਇੱਕ ਮਾਲਕ ਹੈ ਜਿਹਦਾ ਨਾਮ ਸੀ ਮੂਲਾ ਖੱਤਰੀ, ਮੂਲਾ ਖੱਤਰੀ ਉਹ ਬੈਠਾ, ਉਹਦੀ ਦੁਕਾਨ ਤੇ ਚਲਾ ਗਿਆ ਭਾਈ ਮਰਦਾਨਾ। ਉਹਨੇ ਜੀ ਕਾਗਜ਼ ਕੱਢਿਆ ਤੇ ਉੱਪਰ ਲਿਖਤਾ ਕਲਮ ਦੇ ਨਾਲ ਵੀ ਮਰਨਾ ਸੱਚ ਜਿਉਣਾ ਝੂਠ, ਤੇ ਪੁੜੀ ਬੰਨਤੀ ਉਹਦੀ। ਇਸ ਤਰ੍ਹਾਂ ਦੇ ਸਿਸਟਮ ਸੀ ਪੁਰਾਤਨ, ਉਹਨੇ ਪੁੜੀ ਬੰਨਤੀ ਸੀ, ਕਹਿੰਦਾ ਜਾ ਲੈ ਜਾ। ਤੇ ਜਦੋਂ ਉਹ ਪੁੜੀ ਖੋਲੀ ਉਹਦੇ ਵਿੱਚ ਲਿਖਿਆ ਹੋਇਆ ਮਰਨਾ ਸੱਚ ਜਿਉਣਾ ਝੂਠ, ਕਹਿੰਦੇ ਹਮਜਾ ਗੌਸ ਵੇਖ ਲਾ ਆਹ ਦੇਖ ਕੀ ਲਿਖਿਆ, ਜਿਹੜਾ ਕੰਮ ਆਪਣੇ ਆਪ ਹੀ ਹੋ ਜਾਣਾ ਤੂੰ ਕਿਉਂ ਕਰਨ ਲੱਗਿਆ? ਦੂਜੀ ਗੱਲ, ਤੂੰ ਤਾਂ ਇਹ ਦੁਨੀਆਂ ਨੂੰ ਪੁੱਤਰ ਮੋਹ ਦੇ ਵਿੱਚੋਂ ਕੱਢਣਾ ਸੀ, ਮੋਹ ਮਮਤਾ ਚੋਂ ਉੱਚਾ ਕਰਨਾ ਸੀ, ਤੂੰ ਖੁਦ ਮੋਹ ਵਿੱਚ ਪੈ ਗਿਆ। ਇੱਕ ਕਹਿੰਦਾ ਵੀ ਮੇਰੇ ਘਰ ਵਿੱਚ ਪੁੱਤਰ ਹੋਵੇ ਤੇ ਦੂਜਾ ਕਹਿੰਦਾ ਮੇਰੇ ਡੇਰੇ ਵਿੱਚ ਚੇਲਾ ਹੋਵੇ, ਫਰਕ ਕੀ ਹੈ? ਮੋਹ ਤਾਂ ਮੋਹ ਹੀ ਹੈ ਨਾ। ਗੁਰੂ ਮਹਾਰਾਜ ਨੇ ਹਮਜਾ ਗੌਸ ਜਿਹੜਾ ਫਕੀਰ ਸੀ ਜਦੋਂ ਇਹਨੂੰ ਉਪਦੇਸ਼ ਦ੍ਰਿੜ ਕਰਾਇਆ, ਇਹ ਵੀ ਸਤਿਗੁਰੂ ਜੀ ਦੇ ਅੱਗੇ ਝੁਕ ਗਿਆ। ਇੱਥੋਂ ਮਹਾਰਾਜ ਚੱਲੇ ਅੱਗੇ ਇੱਕ ਫਕੀਰ ਹੈ ਮੀਆਂ ਮਿੱਠਾ, ਇਹ ਵੀ ਬੜਾ ਹੰਕਾਰੀ ਸੀ। ਇਹਦੇ ਨਾਲ ਵੀ ਚਰਚਾ ਹੋਈ ਤੇ ਇਹਨੇ ਗੁਰੂ ਨਾਨਕ ਮਹਾਰਾਜ ਤੇ ਸਵਾਲ ਕੀਤਾ, ਕਹਿੰਦਾ ਪਹਿਲਾ ਨਾਮ ਖੁਦਾਏ ਦਾ, ਦੂਜਾ ਨਾਮ ਰਸੂਲ। ਜਦੋਂ ਚਰਚਾ ਚੱਲੀ ਮੈਂ ਸੰਖੇਪ ਵਿੱਚ ਹੀ ਬੇਨਤੀ ਕਰ ਦਵਾਂ, ਪਹਿਲਾ ਨਾਮ ਖੁਦਾਏ ਦਾ, ਦੂਜਾ ਨਾਮ ਰਸੂਲ। ਕਹਿੰਦਾ ਸਾਡੇ ਇਸਲਾਮ ਮਤ ਵਿੱਚ ਅਸੀਂ ਇੱਕ ਖੁਦਾ ਨੂੰ ਮੰਨਦੇ ਹਾਂ, ਸਾਡੇ ਘਰ ਦੇ ਵਿੱਚ ਬੁੱਤ ਪ੍ਰਸਤੀ ਨਹੀਂ ਹੈ, ਅਸੀਂ ਇੱਕ ਖੁਦਾਈ ਨੂੰ ਮੰਨਦੇ ਹਾਂ। ਹਾਂ, ਜੇ ਦੂਜੀ ਕੋਈ ਗੱਲ ਹੈ ਤਾਂ ਹਜ਼ਰਤ ਮੁਹੰਮਦ ਸਾਹਿਬ ਦੀ ਹੈ, ਉਸ ਤੋਂ ਬਿਨਾਂ ਕੋਈ ਹੈ ਹੀ ਨਹੀਂ। ਜਦੋਂ ਤੁਸੀਂ ਇਸਲਾਮ ਨੂੰ ਪੜ੍ਹੋਗੇ ਨਾ, ਉਹਦੇ ਵਿੱਚ ਦੋ ਸ਼ਬਦ ਆਉਣਗੇ, ਮੋਮਨ ਤੇ ਕਾਫਰ। ਮੋਮਨ ਕੌਣ ਹੈ? ਜੋ ਹਜ਼ਰਤ ਮੁਹੰਮਦ ਸਾਹਿਬ ਵਿੱਚ ਵਿਸ਼ਵਾਸ ਰੱਖਦਾ, ਉਹਨੂੰ ਪੈਗੰਬਰ ਮੰਨਦਾ, ਜੋ ਪਾਕ ਕੁਰਾਨ ਸ਼ਰੀਫ ਵਿੱਚ ਵਿਸ਼ਵਾਸ ਰੱਖਦਾ। ਤੀਸਰਾ, ਜੋ ਮੱਕੇ ਹੱਜ ਕਰਨ ਵਾਸਤੇ ਜਾਂਦਾ, ਜੋ ਪੰਜ ਵਕਤ ਦੀ ਨਮਾਜ਼ ਪੜ੍ਹਦਾ, ਉਹਨਾਂ ਲਈ ਉਹ ਮੋਮਨ ਹੈ। ਤੇ ਬਾਕੀ ਜਿੰਨੀ ਵੀ ਦੁਨੀਆ ਭਾਵੇਂ ਉਹ ਕਿਸੇ ਵੀ ਧਰਮ ਨਾਲ ਫਿਰਕੇ ਨਾਲ ਸੰਬੰਧਿਤ ਹੈ, ਉਹਨਾਂ ਲਈ ਉਹ ਕਾਫਰ ਹੈ, ਉਹਨਾਂ ਲਈ ਕਾਫਰ। ਕਹਿੰਦੇ ਅਸੀਂ ਮੰਨਦੇ ਹਾਂ ਖੁਦਾ ਨੂੰ, ਤੇ ਦੂਜਾ ਹਜ਼ਰਤ ਮੁਹੰਮਦ ਸਾਹਿਬ ਦੀ ਬਾਤ ਹੈ, ਪਹਿਲਾ ਨਾਮ ਖੁਦਾਏ ਦਾ, ਦੂਜਾ ਨਾਮ ਰਸੂਲ, ਨਾਨਕ ਕਲਮਾ ਜੇ ਪੜ੍ਹੈ ਤਾਂ ਦਰ ਹੋਵੇ ਕਬੂਲ। ਤੇ ਇਹ ਜਿਹੜੀਆਂ ਤੁਗਾਂ ਨੇ ਨਾ, ਇਹ ਬਾਣੀ ਚ ਨਹੀਂ ਹੈ, ਇਹ ਵੀ ਧਿਆਨ ਦੇਣਾ, ਇਹ ਉਹ ਵਕਤ ਦੇ ਲਿਖਾਰੀਆਂ ਦੀਆਂ ਲਿਖੀਆਂ ਹੋਈਆਂ ਤੁਗਾਂ ਨੇ ਜੋ ਅੱਜ ਵੀ ਸਾਨੂੰ ਮਿਲਦੀਆਂ, ਬਾਣੀ ਚ ਨਹੀਂ ਹੈ ਇਹ। ਆਪਾਂ ਸਿਧਾਂਤ ਲੈਣਾ, ਤੱਤ ਲੈਣਾ ਵਿੱਚੋਂ। ਨਾਨਕ ਕਲਮਾ ਜੇ ਪੜ੍ਹੈ, ਅਸੀਂ ਖੁਦਾ ਨੂੰ ਮੰਨਦੇ ਹਾਂ, ਦੂਜਾ ਹਜ਼ਰਤ ਮੁਹੰਮਦ ਸਾਹਿਬ ਹੈ, ਬਸ ਉਹੀ ਹੈ ਉਹਦਾ ਇੱਕੋ ਇੱਕ ਪੈਗੰਬਰ, ਤੇ ਜਿਹੜਾ ਕੋਈ ਕਲਮਾ ਪੜ੍ਹਦਾ ਉਹਦੇ ਦਰ ਤੇ ਕਬੂਲ ਹੋ ਜਾਂਦਾ। ਪਾਤਸ਼ਾਹ ਕਹਿੰਦੇ ਵੀ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਤੇਰੀ ਨਾਲ। ਕਿਹੜੀ? ਵੀ ਖੁਦਾ ਇੱਕ ਹੈ, ਖੁਦਾ ਇੱਕ ਹੈ, ਸਭ ਤੋਂ ਪਹਿਲਾਂ ਖੁਦਾ ਹੈ, ਮੈਂ ਮੰਨਦਾ ਇਹ ਗੱਲ, ਮੈਂ ਸਹਿਮਤ ਹਾਂ ਇੱਥੇ ਆ ਕੇ। ਪਹਿਲਾ ਨਾਮ ਖੁਦਾਏ ਦਾ, ਦਰ ਦਰਵੇਸ ਰਸੂਲ। ਮੀਆਂ ਮਿੱਠਾ ਜੀ, ਉੱਥੇ ਕੇਵਲ ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਨਹੀਂ, ਉਹਦੇ ਦਰ ਤੇ ਕਿੰਨੇ ਖੜ ਕੇ ਉਹਦੇ ਅੱਗੇ ਅਰਜੋਈਆਂ ਕਰਦੇ ਨੇ, ਇਹਨਾਂ ਦੀ ਕੋਈ ਗਿਣਤੀ ਹੋ ਹੀ ਨਹੀਂ ਸਕਦੀ। ਦੂਜੀ ਗੱਲ, ਤੂੰ ਕਹਿਣਾ ਵੀ ਨਾਨਕ ਕਲਮਾ ਜੇ ਪੜ੍ਹੈ, ਵੀ ਕਲਮਾ ਪੜ੍ਹ ਕੇ ਹੀ ਉਹਦੇ ਘਰ ਦੇ ਵਿੱਚ ਪ੍ਰਵਾਨ ਹੋਈਦਾ ਹੈ। ਨਹੀਂ, ਮੈਂ ਇਹਦੇ ਵਿੱਚ ਇੱਕ ਗੱਲ ਹੋਰ ਜੋੜਨੀ ਚਾਹੁੰਦਾ, ਕਹਿੰਦੇ ਕਲਮਾ ਪੜ੍ਹੀਆਂ ਵੀ ਤਾਂ ਸਫਲੀਆਂ ਨੇ, ਕਲਮਾ ਪੜ੍ਹੀਆਂ ਵੀ ਤਾਂ ਸਫਲੀਆਂ ਨੇ ਜੇ ਬੰਦੇ ਦੀ ਨੀਅਤ ਸ਼ੁੱਧ ਹੋਵੇ। ਗੱਜ ਕੇ ਆਖੋ ਸਤਨਾਮ। ਸੇਖਾਂ ਨੀਅਤ ਰਾਸ ਕਰ, ਸੇਖਾਂ ਨੀਅਤ ਰਾਸ ਕਰ, ਮਾਫ਼ ਕਰਨਾ। ਜੇ ਗੁਰੂ ਨਾਨਕ ਉਹਨੂੰ ਕਹਿ ਰਹੇ ਨੇ ਵੀ ਕੇਵਲ ਕਲਮਾ ਪੜ੍ਹਨ ਦੇ ਨਾਲ ਗੱਲ ਨਹੀਂ ਬਣਦੀ, ਨੀਅਤ ਸ਼ੁੱਧ ਚਾਹੀਦੀ ਹੈ, ਤਾਂ ਸਾਡਾ ਗੁਰੂ ਸਾਨੂੰ ਵੀ ਕਹਿੰਦਾ ਜੇ ਤੂੰ ਮੱਥਾ ਟੇਕਦਾ ਨਾ ਗੁਰੂ ਅੱਗੇ ਝੁਕਦਾ ਤਾਂ ਨੀਅਤ ਸ਼ੁੱਧ ਰੱਖੀ। ਕਿਤੇ ਐਸਾ ਨਾ ਹੋਵੇ, ਕਿਤੇ ਐਸਾ ਨਾ ਹੋਵੇ ਕਿ ਅਸੀਂ ਗੁਰੂ ਦੇ ਅੱਗੇ ਨਮਸਕਾਰ ਕਰ ਰਹੇ ਹਾਂ ਤੇ ਪਰ ਰਿਦਾ ਹਿਰਦਾ ਕਿਤੇ ਹੋਰ ਫਿਰਦਾ, ਜਾਂ ਹਿਰਦੇ ਕਸੁੱਧੇ ਜਾ ਇਹ ਸੀਸ ਨਵਾਇਆ ਕਿਆ ਥੀ ਹੈ। ਭਾਵੇਂ ਤੂੰ ਕਥਾ ਕਰੇ, ਭਾਵੇਂ ਤੂੰ ਕੀਰਤਨ ਕਰੇ, ਪਾਠ ਕਰੇ, ਤੇ ਉੱਥੇ ਆ ਕੇ ਮਹਾਰਾਜ ਨੇ ਕਹਿਤਾ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ। ਰਾਮ ਰਾਜੇ ਜਿਨ੍ਹਾਂ ਅੰਤਰ ਕਾਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਇੱਥੇ ਵੀ ਗੱਲ ਇਹੀ ਕਹੀ ਗਈ ਹੈ ਵੀ ਆਪਣੀ ਨੀਅਤ ਨੂੰ ਸ਼ੁੱਧ ਰੱਖੀ, ਤੇਰੇ ਵਿੱਚ ਵਿਸ਼ਵਾਸ ਹੋਵੇ, ਸ਼ਰਧਾ ਹੋਵੇ, ਪਿਆਰ ਹੋਵੇ। ਇਹ ਧਰਮ ਕੋਈ ਨਾਟਕ ਨਹੀਂ, ਇਹ ਹਕੀਕਤ ਹੈ। ਪਰ ਜ਼ਿਆਦਾਤਰ ਹੋ ਐਸਾ ਗਿਆ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਣ ਰਾਮ ਖਿਲਾਉਣਾ ਜਾਣਾ। ਬਾਹਰੋਂ ਅਸੀਂ ਪੂਰੇ ਹਾਂ ਪਰ ਅੰਦਰੋਂ ਖਾਲੀ ਭੰਡਾ। ਸੇਖਾਂ ਨੀਅਤ ਰਾਸ ਕਰ ਤਾਂ ਦਰ ਹੋਏ ਕਬੂਲ। ਪਹਿਲਾਂ ਨੀਅਤ ਨੂੰ ਸ਼ੁੱਧ ਕਰ, ਨੀਅਤ ਨੂੰ ਰਾਸ ਕਰ। ਅਗਲਾ ਪੜਾਅ ਗੁਰੂ ਮਹਾਰਾਜ ਦਾ ਬ੍ਰਹਮਦਾਸ ਦੇ ਕੋਲ ਹੋਇਆ। ਇਹ ਉਹ ਵਕਤ ਦਾ ਬਹੁਤ ਵੱਡਾ ਵਿਦਵਾਨ ਸੀ ਤੇ ਜਦੋਂ ਵੀ ਚੱਲਦਾ ਸੀ ਨਾ ਇਹਨੇ ਆਪਣੇ ਗ੍ਰੰਥ ਊਠ ਤੇ ਰੱਖੇ ਹੋਏ ਸੀ ਗੱਡਿਆਂ ਤੇ, ਤੇ ਸ਼ਰਤ ਇੱਕੋ ਹੀ ਰੱਖਦਾ ਸੀ ਜਿਹਦੇ ਨਾਲ ਇਹਨੇ ਚਰਚਾ ਕਰਨੀ। ਕਹਿੰਦਾ ਵੀ ਜੇ ਤਾਂ ਮੈਂ ਹਾਰ ਗਿਆ ਤਾਂ ਸਾਰੇ ਗ੍ਰੰਥ ਤੈਨੂੰ ਦੇ ਦੂੰ, ਜੇ ਤੂੰ ਹਾਰ ਗਿਆ ਸਾਰੇ ਗ੍ਰੰਥ ਤੇਰੇ ਮੈਨੂੰ ਦੇਣੇ ਪੈਣਗੇ। ਜਦੋਂ ਇਹ ਚੱਲਦਾ ਸੀ ਗੱਡੇ ਨਾਲ ਲੈ ਕੇ ਚੱਲਦਾ ਸੀ, ਜੋ ਆਸਾ ਦੀ ਵਾਰ ਦਾ ਵਚਨ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਤੇ ਅਖੀਰ ਤੇ ਆ ਕੇ ਕਹਿੰਦੇ ਨਾਨਕ ਲੇਖ ਇੱਕ ਗੱਲ ਹੋਰ ਹੋਮੈ ਝਖਣਾ ਝਾਖ। ਇਹਨੇ ਗੁਰੂ ਨਾਨਕ ਮਹਾਰਾਜ ਨਾਲ ਚਰਚਾ ਕੀਤੀ ਬ੍ਰਹਮਦਾਸ ਨੇ ਤੇ ਹਾਰ ਗਿਆ, ਹਾਰ ਗਿਆ। ਪਾਤਸ਼ਾਹ ਕਹਿੰਦੇ ਗ੍ਰੰਥ ਤਾਂ ਤੇਰੇ ਮੈਂ ਲੈਣੇ ਨਹੀਂ, ਬਸ ਤੈਨੂੰ ਇੱਕੋ ਗੱਲ ਕਹਿਣੀ ਹੈ ਵੀ ਪੜ੍ਹਿਆ ਹੋਇਆ ਤਾਂ ਸਫਲ ਹੈ, ਵਿਦਿਆ ਗ੍ਰਹਿਣ ਕੀਤੀ ਤਾਂ ਸਫਲ ਹੀ ਹੈ, ਨਾਨਕ ਲੇਖੈ ਇੱਕ ਗੱਲ। ਜੇ ਹੋਮੈ ਝਖਣਾ ਝਾਖ, ਬੰਦੇ ਦਾ ਹੰਕਾਰ ਮਿਟ ਜੇ ਤੇ ਇੱਕ ਗੱਲ ਨਾਲ ਜੋ ਪਰਮਾਤਮਾ ਦੀ ਗੱਲ ਹੈ ਉਹਦਾ ਸੁਭਾਅ ਹੈ ਉਹ ਸਾਡੇ ਚ ਆ ਜੇ, ਪੜ੍ਹਿਆ ਹੋਇਆ ਤਾਂ ਹੀ ਸਫਲ ਹੈ। ਤੇ ਇੰਨਾ ਪ੍ਰਭਾਵਿਤ ਹੋਇਆ ਮਹਾਰਾਜ ਦਾ, ਇਹ ਸਿੱਖ ਬਣਿਆ ਬ੍ਰਹਮਦਾਸ। ਇਹਦਾ ਪੁੱਤਰ ਅੱਗੇ ਨਰਾਇਣ ਦਾਸ ਹੋਇਆ, ਨਰਾਇਣ ਦਾਸ ਦਾ ਪੁੱਤਰ ਅੱਗੇ ਭਾਈ ਆੜੂ ਹੋਇਆ, ਭਾਈ ਆੜੂ ਦਾ ਪੁੱਤਰ ਅੱਗੇ ਕਿਰਪਾ ਦਾਸ ਹੋਇਆ। ਇਹ ਕਿਰਪਾ ਦਾਸ ਉਹੀ ਹੈ ਜਿਹੜਾ ਕਸ਼ਮੀਰ ਦੇ ਪੰਡਤਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਪਹੁੰਚਿਆ ਸੀ, ਇਹ ਉਹੀ ਹੈ ਕਿਰਪਾ ਦਾਸ ਜਿਹੜਾ ਕਹਿੰਦਾ ਸੀ ਸਾਡਾ ਧਰਮ ਖਤਰੇ ਚ ਹੈ, ਮੈਂ ਇਹਨਾਂ ਨੂੰ ਲੈ ਕੇ ਆਇਆ ਤੇ ਇਹਨਾਂ ਤੇ ਕਿਰਪਾ ਕਰ ਦੋ। ਇਹਨਾਂ ਦਾ ਜਨੇਊ, ਧਾਰਮਿਕ ਗ੍ਰੰਥ, ਧਾਰਮਿਕ ਮੰਦਿਰ, ਧਾਰਮਿਕ ਸੰਸਕ੍ਰਿਤੀ, ਭਾਸ਼ਾ, ਸਾਰਾ ਕੁਝ ਖਤਰੇ ਚ ਪੈ ਗਿਆ। ਔਰੰਗਜ਼ੇਬ ਅਤਿਆਚਾਰ ਕਰਦਾ, ਕਿਰਪਾ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਕਿਰਪਾ ਦਾਸ ਪੰਡਤ ਲੈ ਕੇ ਆਇਆ ਤੇ ਸਤਿਗੁਰਾਂ ਨੇ ਜਦੋਂ ਕਿਰਪਾ ਕੀਤੀ, ਇਹ ਕਿਰਪਾ ਦਾਸ ਵੀ ਗੁਰੂ ਦਾ ਸਿੱਖ ਬਣਿਆ। ਜੋ ਚਮਕੌਰ ਦੀ ਗੜੀ ਵਿੱਚ ਸਿੰਘ ਸ਼ਹੀਦ ਹੋਏ ਉਹਨਾਂ ਵਿੱਚ ਸ਼ਹੀਦੀ ਪਾਉਣ ਵਾਲਾ ਕਿਰਪਾ ਸਿੰਘ ਦੱਤ ਵੀ ਉਹੀ ਪੰਡਤ ਹੈ ਜੋ ਕਸ਼ਮੀਰ ਤੋਂ ਪੰਡਤਾਂ ਨੂੰ ਲੈ ਕੇ ਆਇਆ ਸੀ। ਪਰ ਇਹਨਾਂ ਦਾ ਪੁਰਖਾ ਸੀ ਬ੍ਰਹਮਦਾਸ, ਜਿਹਦੀ ਚਰਚਾ ਗੁਰੂ ਨਾਨਕ ਮਹਾਰਾਜ